असंख जप असंख पाओ असंख पूजा असंख तप ताओ असंख जप असंख पाओ। वाहिगुरु जी का खालसा वाहिगुरु जी की फतेह। गुरु ग्री नवाज अंतरजामी भगत बच्छल कृपा देख जाने तन तन साहब श्री गुरु ग्रंथ साहब जी महाराज पावन पवित्र हजूरी में सजी हुए गुरु रूप गुरु खालसा सतसंग जी आपां सारे मिलके सतगुरु महाराज की पावन बाणी श्री जप जी साहब का पावन पाठ जो अमृत वेले की बाणी में हर रोज श्रवण करते हाँ, जिस बाणी की बड़ी भारी महिमा है, सो जिन्होंने इस बाणी नू पढ़िया है, जिथे महाराज कहने जिन सेव्या, सेव्या का भाव जबान नाल है, हथां नाल भी एक सेवा हुंदी है, इत्थे सेव्या है गुर की सेवा नाम ध्याई है, मुख नाल गुरु का नाम लेना सेवा है, कन्ना नाल श्रवण करना यह भी सेवा है, शब्द की सेवा है, जहे जे माहौल हन ओह जी सेवा है, बोलन की भी सेवा है। सो इस तरह महाराज ने बख्शिशां कीतियां ने, बैठ के श्रवण करते हाँ, कुल 16 पौड़ियां महाराज ने हुण तक बख्शिश कीतियां हन, और 17वीं पौड़ी विच सतगुरु महाराज बख्शिश करते ने। तरतीब पंक्तियां दी पौड़ियां दी पहला नहीं सी, पहला चर्चा ही हुंदी रही। सो जप जी साहब की तरतीब गुरु अंगद देव महाराज तो गुरु नानक देव जी ने लगवाई, सतगुरु आप भी बाणी लिखते उचारदे, लिपि की बख्शिश की महाराज ने। ऊड़ा एड़ा ईड़ी सस्सा हा हा संथ्या टकसाल मुहारनी ये गुरु नानक देव जी महाराज ने तो कृपा की, पर मुहारनी का स्कूल हुण तक भी है खडूर साहब विखे गुरद्वारा मल्ला खाड़ा, जिथे महाराज गुरु अंगद देव जी बच्चों गुरमुखी लिपि पढ़ाते कुश्तियां कराते। सो इस तरह महाराज ने सानू ये बख्शिशां कीतियां ने, औंकड़ दलैंकड़ सिहारी बिहारी सब। आओ महाराज कृपा कर रहे ने, सिद्धा ने हुण अगला प्रश्न छेड़िया है, क्योंकि उन्होंने जानकारी भी मिल रही है, तो अपने शंके जिहड़े ने उन्होंने निवृत्ति कर रहे ने कि सृष्टि किन्ने प्रकार की है। महाराज कहन लगे सृष्टि मुख तरह नाल ये सृष्टि एक तो शांत की वृत्ति वाले सतो गुणी पुरश ने, एक राजसी वृत्ति वाले ने रजोगुणी, एक तामसी वृत्ति वाले ने, इन्हां दे वक्खो वक्खरे सुभा हुंदे ने, शांत रहना मिठा बोलना मिठा सुभाव होना, साफ सुथरे वस्त्र पहनने उच्चा ना बोलना लड़ाई झगड़े तो परे रहना, ये शांत की वृत्ति दे लोक ने जिहड़े बस शांति चाहुंदे ने। एक ओह ने जो राजसी रजोगुणी रौला पाउणा ज्यादा, बाहरों चिट्टे ने अंदरों मैले ने, जीओ मैले बाहरों निर्मल। एक ओह ने तामसी लोक जिन्हां दा हर तरह दा ही जीवन मन बाणी शरीर करके माड़ा हुंदा। तीन प्रकार की सृष्टि है, पर यह भी वंडियां पै जांदियां ने, जिवें राजसी तामसी एक पासे ही हो जांदे ने, शांत की वक्खरा। शांत की विच फिर दो किस्मां इउं बना लईदियां, शांत की विच दैवी संपदा सारी, दैवी संपदा जिन मानस ते देवते किए, देव रूप एक लोक ने चंगे सुभा ने जिन्हां दे पर उपकारी जीव। एक हुण आसुरी संपदा राजसी अते तामसी लोक जिहड़े ने, जिवें दैंत, दैंतां विच राजसी ते तामसी गुण ज्यादा हुंदा, ये मन दे अंदर दी अवस्था है बंदे दी, शांत की बिरति अते दैंत वाली बिरति। इस करके सृष्टि दो प्रकार की है। हुण इस पहली पौड़ी विच ਸ਼ਾਂਤਕੀ ਅਤੇ ਦੈਵੀ ਸੰਪਦਾ ਸ੍ਰਿਸ਼ਟੀ ਦਾ ਵਰਣਨ ਕਰਨਾ ਹੈ। ਸ਼ਾਂਤਕੀ ਅਤੇ ਦੈਵੀ ਸੰਪਦਾ ਵਾਲੇ ਦੇਵ ਰੂਪ, ਚੰਗੇ ਸੁਭਾਵ, ਨਿਮਰਤਾ, ਭਗਤੀ, ਸੇਵਾ, ਮਿਠਾਸ, ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਕਿਸੇ ਨਾਲ ਭਲਾ ਕਰਨਾ, ਫਰੀਦਾ ਬੁਰੇ ਦਾ ਭਲਾ ਵੀ ਕਰਦੇ ਨੇ ਉਹ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਤੁਹਾਨੂੰ ਸ਼ਾਂਤ ਕੀ ਬਿਰਤੀ ਬਾਰੇ ਦੱਸਦੇ ਹਾਂ। ਅਸੰਖ ਜਪ ਅਸੰਖ ਭਾਉ। ਹੁਣ ਪਰਮੇਸ਼ੁਰ ਦੀ ਸ੍ਰਿਸ਼ਟੀ ਵਿੱਚ ਅਸੰਖ ਪ੍ਰਕਾਰ ਦੇ ਜਪ ਨੇ। ਹੁਣ ਅਸੰਖ ਦੇ ਐੜੇ ਨੂੰ ਇੱਕ ਪਾਸੇ ਕਰੀਏ ਤਾਂ ਸੰਖ ਬਣਦਾ। ਇਹ ਹੁਣ ਗਿਣਤੀ ਆ 10, 100, 1,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000, ਅੰਕ ਇੱਥੇ ਫਿਰ ਦੁਨੀਆਂ ਦੀ ਗਿਣਤੀ ਮੁੱਕ ਜਾਂਦੀ ਹੈ। ਜਦੋਂ ਸੰਖ ਤੱਕ ਗਿਣਤੀ ਆ ਜਾਂਦੀ ਇਹਦੇ ਅੱਗੇ ਐੜਾ ਲੱਗ ਜਾਂਦਾ ਅਸੰਖ ਅਣਗਿਣਤ ਹੀ ਪ੍ਰਕਾਰ ਦੇ ਜਪ ਨੇ। ਅਸੰਖ ਭਾਵ ਅਣਗਿਣਤ ਹੀ ਪ੍ਰਕਾਰ ਦੇ ਜਿਹੜੇ ਨੇ ਇਹ ਭਾਵ ਪ੍ਰੇਮ ਕਰਨ ਵਾਲੇ ਨੇ ਪਰਮੇਸ਼ੁਰ ਦੇ ਵਿੱਚ ਜਿਹੜੇ ਜੀਵ ਨੇ ਅਣਗਿਣਤ ਪ੍ਰਕਾਰ ਦੇ ਜਿਹੜੇ ਜਪ ਨੇ ਉਹਨਾਂ ਨੂੰ ਜਪਣੇ ਵਾਲੇ ਵੀ ਅਨੇਕ ਨੇ। ਅਣਗਿਣਤ ਪ੍ਰਕਾਰ ਦੀਆਂ ਵਿਧੀਆਂ ਨੇ ਅਤੇ ਅਣਗਿਣਤ ਪ੍ਰਕਾਰ ਦੇ ਜਪਣ ਦੇ ਫਲ ਨੇ ਅਤੇ ਅਨੇਕਾਂ ਪ੍ਰਕਾਰ ਦੇ ਪ੍ਰੇਮ ਨੇ। ਅਨੇਕਾਂ ਪ੍ਰਕਾਰ ਦੇ ਅਸੰਖ ਜੀਵ ਪ੍ਰੇਮ ਕਰਨ ਵਾਲੇ ਨੇ। ਅਸੰਖ ਜੀਵ ਪ੍ਰੇਮ ਦੀ ਨਵੀਂ ਨਵੀਂ ਵਿਧੀ ਕੱਢ ਲੈਂਦੇ ਨੇ। ਅਸੰਖ ਹੀ ਪ੍ਰੇਮ ਦਾ ਫਲ ਵੀ ਅਸੰਖ ਹੈ, ਅਣਗਿਣਤ ਹੀ ਹੈ। ਸੋ ਇਸ ਕਰਕੇ ਸਭ ਕੁਛ ਅਣਗਿਣਤ ਹੀ ਅਣਗਿਣਤ ਹੈ, ਜਾਪ ਵੀ ਅਤੇ ਭਾਵ ਵੀ। ਅਸੰਖ ਪੂਜਾ, ਅਸੰਖ ਤਪ ਤਾਉ। ਹੁਣ ਜਿਹੜੀ ਪੂਜਾ ਕਰਨੀ ਹੈ ਵੀ ਅਣਗਿਣਤ ਪ੍ਰਕਾਰ ਦੀ ਦੁਨੀਆਂ ਦੇ ਅੰਦਰ, ਔਰ ਪੂਜਾ ਕਰਨ ਵਾਲੇ ਵੀ ਅਣਗਿਣਤ ਨੇ। ਪੂਜਾ ਦੀਆਂ ਵਿਧੀਆਂ, ਪੂਜਾ ਦਾ ਫਲ, ਇਸ ਤਰ੍ਹਾਂ ਅਣਗਿਣਤ ਪ੍ਰਕਾਰ ਦਾ ਅਸੰਖ ਤਪ ਤਾਉ। ਅਣਗਿਣਤ ਪ੍ਰਕਾਰ ਦਾ ਤਪ ਹੈ ਔਰ ਅਣਗਿਣਤ ਪ੍ਰਕਾਰ ਦੇ ਤਪ ਕਰਨ ਵਾਲੇ, ਤਪ ਦੀ ਵਿਧੀ, ਤਪ ਦਾ ਫਲ। ਉਹ ਸੰਸਾਰ ਵਿੱਚ ਜਿਹੜੇ ਲੋਕ ਤਪ ਹੀ ਕਰੀ ਜਾਂਦੇ ਨੇ, ਪੁੱਠੇ ਲਟਕਣਾ, ਧੂਣੇ ਤਾਉਣੇ, ਪਾਣੀ 'ਚ ਖੜਨਾ, ਭੁੱਖ ਰੱਖਣੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਅਗਨ ਤਪ ਤਾਉ। ਜਪਜੀ ਸਾਹਿਬ 'ਚ ਪੜ੍ਹਦੇ ਖੀਰ 'ਤੇ ਜਾ ਕੇ, ਤਾਂ ਇਹ ਕਈ ਪ੍ਰਕਾਰ ਦੇ ਜਿਹੜੇ ਨੇ ਸੰਸਾਰ ਦੇ ਅੰਦਰ, ਇਹ ਪਹਿਲੇ ਤਰ੍ਹਾਂ ਦੀ ਸ਼ਾਂਤ ਕੀ ਬਿਰਤੀ ਵਾਲੇ ਲੋਕ ਨੇ ਜੋ ਭਗਤੀ ਕਰਦੇ ਨੇ, ਤਪ ਕਰਦੇ ਨੇ, ਉਹਨਾਂ ਦਾ ਨਿਸ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਹੁੰਦਾ। ਬਹੁਤਿਆਂ ਦਾ ਨਿਸ਼ਾਨਾ ਉਹਦੇ ਵਿੱਚੋਂ ਸ਼ਕਤੀਆਂ ਲੈ ਕੇ ਭਲਾ ਕਰਨ ਦਾ ਹੁੰਦਾ। ਇਸ ਕਰਕੇ ਬਹੁਤੇ ਲੋਕ ਇਹਨਾਂ ਵਿੱਚ ਭਲਾ ਲੋਚਦੇ ਨੇ, ਸ੍ਰਿਸ਼ਟੀ ਦਾ ਚੰਗਾ ਕੰਮ ਕਰਨਾ ਲੋਚਦੇ ਨੇ। ਸ਼ਾਂਤ ਕੀ ਬਿਰਤੀ ਵਾਲੇ ਕੋਲ ਸ਼ਕਤੀ ਆ ਗਈ, ਉਹਨੇ ਪਰਉਪਕਾਰ ਤੇ ਬਿਰਤੀ ਲਾ ਦੇਣੀ ਹੈ। ਜੇ ਦੈਂਤ ਕੋਲ ਸ਼ਕਤੀ ਆ ਗਈ ਤਾਂ ਉਹ ਹਰਨਾਕਸ਼, ਰਾਵਣ, ਕੰਸ, ਨਰੰਗਾ, ਇਹ ਦੈਂਤ ਬਿਰਤੀ ਵਾਲੇ ਇਨਸਾਨ ਜਿਹੜੇ ਨੇ, ਇਹਨਾਂ ਕੋਲ ਜੇ ਸ਼ਕਤੀ ਆ ਵੀ ਜਾਂਦੀ ਤਾਂ ਇਹ ਫਿਰ ਉਸ ਸ਼ਕਤੀ ਦਾ ਉਪਯੋਗ ਉਪਕਾਰ ਤੇ ਨਹੀਂ ਕਰਦੇ, ਕਿਉਂਕਿ ਅੰਦਰਲੀ ਜਦ ਤੱਕ ਬਿਰਤੀ ਨਹੀਂ ਬਣਦੀ ਠੀਕ, ਉਦੋਂ ਤੱਕ ਸ਼ਕਤੀ ਤਾਕਤ ਆਉਣ ਦਾ ਨੁਕਸਾਨ ਹੀ ਹੈ। ਜਿਵੇਂ ਇੱਕ ਵਾਰ ਦੈਂਤਾ ਨੇ ਦੇਖਿਆ ਕਿ ਦੇਵਤੇ ਬਹੁਤ ਭਗਤੀ ਕਰਦੇ, ਸਵੇਰੇ ਉੱਠਦੇ ਆ, ਇਹ ਆਪਣਾ ਪਰਮਾਤਮਾ ਦਾ ਭਜਨ ਕਰਦੇ ਆ, ਦਾਨ ਕਰਦੇ ਆ, ਆਪਾਂ ਵੀ ਦੇਵਤੇ ਬਣੀਏ। ਹੁਣ ਨਹੀਂ ਬਣ ਸਕਦੇ, ਉਹ ਪਰਮਾਤਮਾ ਨੇ ਦੈਂਤ ਬਣਾ ਤੇ। ਇਹਨਾਂ ਨੇ ਵੀ ਨਹਾਉਣਾ ਸ਼ੁਰੂ ਕਰਤਾ ਸਵੇਰੇ, ਤਪ ਕਰਨੇ, ਨਾਮ ਜਪਣਾ। ਦੇਵਤਿਆਂ ਨੇ, ਵੱਡਿਆਂ ਨੇ ਸੋਚਿਆ ਵੀ ਜੇ ਇਹ ਤਪ ਕਰਨ ਲੱਗ ਗਏ, ਇਹਨਾਂ ਕੋਈ ਸ਼ਕਤੀ ਆ ਗਈ, ਇਹਨਾਂ ਨੇ ਦੈਂਤਾਕਾਰ ਬਿਰਤੀ ਹੋਣ ਕਰਕੇ ਉਪਕਾਰ ਤਾਂ ਕਰਨਾ ਹੀ ਨਹੀਂ, ਇਹ ਤਾਂ ਪਹਿਲਾਂ ਹੀ ਨਹੀਂ ਮਾਣ ਹੈਗੇ। ਜੇ ਸ਼ਕਤੀ ਆ ਗਈ ਤਾਂ ਫਿਰ ਇਹ ਤਾਂ ਬਹੁਤੇ ਸਿਰ ਚੜ ਜਾਣਗੇ। ਦੇਵਤਿਆਂ ਨੇ ਐਸਾ ਇੱਕ ਕਰਮ ਕੀਤਾ, ਵਿਸ਼ਨੂੰ ਨੇ ਇੱਕ ਅਵਤਾਰ ਧਾਰਿਆ, ਉਹ ਦੈਂਤਾਂ ਦਾ ਪਹਿਲਾਂ ਤਾਂ ਗੁਰੂ ਬਣ ਗਿਆ। ਸ਼ੁਕਰ ਬਣ ਕੇ ਗੁਰੂ, ਫਿਰ ਉਹਨਾਂ ਨੂੰ ਪੁੱਠੀ ਪੱਟੀ ਪੜ੍ਹਾਉਣੀ ਸ਼ੁਰੂ ਕੀਤੀ ਵੀ ਨਹਾਉਣ ਨਾਲ ਕੀ ਫਾਇਦਾ, ਇਹ ਆ ਜਿਹੜਾ ਰਾਮ ਰਾਮ ਕਰਦੇ ਇਹਦਾ ਕੀ ਫਾਇਦਾ, ਕਿਉਂ ਲੱਗਿਆ ਉਹ ਪੁੱਠੀ ਪੱਟੀ ਪੜਾਉਣ ਪੜਾਉਣ? ਉਹ ਦੇਵਤਿਆਂ ਨੂੰ ਦੈਂਤਾਂ ਨੂੰ ਭਾਵ ਵਾਪਸ ਉੱਥੇ ਹੀ ਲਿਆਂਦਾ ਵੀ ਤੁਸੀਂ ਤਾਂ ਉੱਥੇ ਹੀ ਚੰਗੇ ਹੋ। ਜਿਸ ਬੰਦੇ ਦੀ ਬਿਰਤੀ ਦੇਵ ਬਿਰਤੀ ਆ, ਸ਼ਾਂਤ ਕੀ ਬਿਰਤੀ ਆ, ਪਰਮਾਤਮਾ ਭਗਤੀ ਵਿੱਚ ਸਫਲਤਾ ਵੀ ਉਸੇ ਨਹੀਂ ਦਿੰਦਾ। ਜਿਸ ਬੰਦੇ ਦੇ ਅੰਦਰ ਇਹ ਗੱਲ ਆ ਜਾਏ ਕਿ ਮੈਂ ਜੇ ਸ਼ਕਤੀ ਆ ਗਈ ਫਲਾਨੇ ਨੂੰ ਮਾਰ ਦੇਵਾਂਗਾ, ਫਲਾਨੇ ਲੱਤ ਤੋੜ ਦਿਆਂਗਾ, ਦੁਨੀਆਂ ਦਾ ਆਹ ਨੁਕਸਾਨ ਕਰ ਦਿਆਂਗਾ, ਉਹਨੂੰ ਪਰਮਾਤਮਾ ਭਗਤੀ ਕਰਨੀ ਨਹੀਂ ਲਾਉਂਦੇ, ਉਹਦੀ ਵਿੱਚੋਂ ਹੀ ਕਰ ਦਿੰਦੇ ਨੇ ਖਤਮ, ਕਿਉਂਕਿ ਉਹਦਾ ਨਿਸ਼ਾਨਾ ਗਲਤ ਹੈ। ਸ਼ਾਂਤ ਕੀ ਬਿਰਤੀ ਹੋਵੇ ਤਾਂ ਵਾਹਿਗੁਰੂ ਦੀ ਕਿਰਪਾ ਹੁੰਦੀ, ਮੈਂ ਪਰ ਉਪਕਾਰ ਕਰਾਂਗਾ, ਭਲੇ ਕਰਾਂਗਾ। ਇਸ ਕਰਕੇ ਦੈਂਤਾਕਾਰ ਸਰੀਰ ਨਹੀਂ ਹੁੰਦਾ, ਦੈਂਤਾਕਾਰ ਹੁੰਦਾ ਮਨ। ਹੁਣ ਵੀ ਦੈਂਤਾਕਾਰ ਲੋਕ ਬਹੁਤ ਨੇ, ਉਹ ਇਹਨਾਂ ਗੱਲਾਂ 'ਤੇ ਹੀ ਨੇ, ਨਹਾਉਣ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ। ਉਹਨਾਂ ਨੇ ਬਹੁਤ ਦੁਨੀਆਂ ਇਸੇ ਗੱਲੋਂ ਹੀ ਤੋੜਤੀ, ਗੁਰੂ ਸਾਹਿਬ ਨਾਲੋਂ ਵੀ ਤੋੜਤੀ। ਮਹਾਰਾਜ ਤਾਬਿਆ ਖੜ੍ਹਨ ਦਾ ਕੀ ਫਾਇਦਾ, ਚੌਰ ਦਾ ਕੀ ਫਾਇਦਾ, ਮਹਾਰਾਜ ਨੂੰ ਪੱਖਾ ਕਰਨ ਦਾ ਕੀ ਫਾਇਦਾ, ਇਹਨੂੰ ਕੰਬਲ ਦਾ ਕੀ ਫਾਇਦਾ, ਰੋਟੀ ਖਵਾਉਣ ਦਾ ਕੀ ਫਾਇਦਾ। ਜਦੋਂ ਕਿ ਭਗਤੀ ਭਾਵਨਾ ਵਿੱਚ ਇਹ ਚੀਜ਼ ਬੜੀ ਵੱਡੀ ਹੁੰਦੀ ਹੈ ਕਿ ਮਹਾਰਾਜ ਦੇ ਨੇੜੇ ਲਾਉਣਾ ਕਿਸੇ ਤਰੀਕੇ ਨਾਲ ਲਾਉਣਾ ਪੈਂਦਾ। ਜਦੋਂ ਆਪਾਂ ਨੇੜੇ ਲਾ ਦਿੰਦੇ ਹਾਂ, ਨਾਮਦੇਵ ਜੀ ਨੂੰ ਨਾਨਾ ਜੀ ਨੇ ਕਹਿਤਾ ਉਹਨਾਂ ਨਿਆਣੇ ਕਿ ਤੁਸੀਂ ਪੁੱਤਰ ਜੀ ਮੈਂ ਚੱਲਿਆ ਬਾਹਰ, ਕਿਉਂਕਿ ਪਿਤਾ ਜੀ ਹੈ ਨਹੀਂ ਸੀ ਇਹਨਾਂ ਦੇ, ਅਤੇ ਅੱਜ ਤੁਸੀਂ ਦੁੱਧ ਪਿਆਉਣਾ ਠਾਕੁਰ ਜੀ ਨੂੰ। ਉਹ ਜਿਵੇਂ ਪਿੱਛੋਂ ਰੀਤੀ ਚਲੀ ਆਈ, ਉਹ ਭੋਲੇ ਭਾਵਚਾਰੇ ਬੈਠ ਗਏ, ਆ ਦੁੱਧ ਛੱਕ ਲਓ ਜੀ, ਦੁੱਧ ਛੱਕ ਲਓ ਜੀ। ਉਹ ਸੱਚਮੁੱਚ ਹੀ ਪਿਛਲੇ ਜਨਮਾਂ ਦੀ ਕਮਾਈ ਹੋ ਗਈ ਸੀ ਪੂਰੀ, ਸਾਕਸ਼ਾਤ ਹੋ ਗਏ, ਹਾਂਜੀ ਲਿਆਓ ਦੁੱਧ ਛਕਾਓ। ਥੋੜ੍ਹਾ ਜਿਹਾ ਨਾਮਦੇਵ ਨੂੰ ਵੀ ਦੇ ਤਾ, ਲੈ ਤੂੰ ਵੀ ਪੀ ਲੈ। ਉਹ ਪੀਣ ਨਾਲ ਹੀ ਬ੍ਰਹਮ ਗਿਆਨ ਹੋ ਗਿਆ। ਨਾਨਾ ਜੀ ਨੇ ਆ ਕੇ ਪੁੱਛਿਆ, ਹਾਂ ਉਹ ਤੋਂ ਦੁੱਧ ਪਿਆਇਆ ਸੀ? ਕਹਿੰਦੇ ਹਾਂ ਜੀ, ਥੋੜ੍ਹਾ ਜਿਹਾ ਮੈਨੂੰ ਦਿੱਤਾ, ਬਾਕੀ ਆਪ ਹੀ ਲਿਆ। ਉਹ ਕਹਿੰਦਾ ਇਹ ਕੀ ਕਹਿੰਦਾ? ਕਹਿੰਦੇ ਹਾਂ ਜੀ, ਕਹਿੰਦੇ ਐਂ ਥੋੜ੍ਹੀ ਦੁੱਧ ਪੀਂਦੇ ਆ, ਕਹਿੰਦੇ ਉਹ ਤਾਂ ਊਂ ਮੂੰਹ ਨੂੰ ਲਾਉਣਾ ਹੁੰਦਾ ਮਾੜਾ ਜਿਹਾ। ਕਹਿੰਦਾ ਨਾ ਜੀ, ਉਹ ਤਾਂ ਸਾਹਮਣੇ ਬੈਠੇ ਸੀ, ਆ ਕੇ ਪੀ ਕੇ ਗਏ ਆ। ਉਹ ਵਾਰ ਵਾਰ ਪੁੱਛੇ, ਹੈਰਾਨ ਹੋਵੇ, ਉਹ ਮੈਨੂੰ ਸਾਰੀ ਜ਼ਿੰਦਗੀ ਹੋਊਗੀ ਹੱਥ ਖਸਾਉਂਦਿਆਂ ਨੂੰ, ਉਹ ਤੈਨੂੰ ਹੁਣੇ ਮਿਲ ਗਿਆ ਪਹਿਲੇ ਦਿਨ ਹੀ। ਇਹ ਤਾਂ ਵਾਹਿਗੁਰੂ ਦੀ ਰਚਨਾ ਹੈ, ਜਿਹਨੇ ਪਰਉਪਕਾਰ ਕਰਨਾ ਹੈ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਣੀ ਸੀ, ਪਤਾ ਸੀ ਕਿ ਉਪਕਾਰੀ ਸੁਭਾਅ ਹੈ, ਉਪਕਾਰੀ ਜੀਵ ਹੈ। ਇਸ ਕਰਕੇ ਭਗਤ ਨਾਮਦੇਵ ਜੀ ਨੂੰ ਵਡਿਆਈਆਂ ਬਖਸ਼ੀਆਂ ਮਹਾਰਾਜ ਨੇ। ਭਗਤੀ ਦਿੰਦੇ ਨੇ, ਬਿਰਤੀ ਸ਼ੁੱਧ ਰੱਖੋ, ਭਲੇ ਦੀ ਬਿਰਤੀ ਰੱਖੋ, ਪਰਉਪਕਾਰੀ ਬਣੋ, ਦੂਜੇ ਨੂੰ ਤੋੜੋ ਨਾ ਲਾਓ, ਫਿਰ ਕਿਰਪਾ ਹੁੰਦੀ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਹੁਣ ਅਸੰਖ ਅਣਗਿਣਤੀ ਇਹੋ ਜਿਹੇ ਗ੍ਰੰਥ ਨੇ, ਬਹੁਤ ਗ੍ਰੰਥ ਨੇ ਦੁਨੀਆਂ 'ਚ, ਪਰ ਉਹਨਾਂ ਦੇ ਵਿੱਚ ਮੁੱਖ ਪਾਠ ਵੇਦਾਂ ਦਾ ਹੈ। ਸੋ ਇਸ ਕਰਕੇ ਅਸੰਖੀ ਗ੍ਰੰਥਾਂ ਦੇ ਹੁਣ ਪੜ੍ਹਨ ਵਾਲੇ ਬੰਦੇ ਨੇ, ਅਣਗਿਣਤੀ ਗ੍ਰੰਥਾਂ ਦੇ ਪੜ੍ਹਨ ਦੀਆਂ ਵਿਧੀਆਂ ਨੇ, ਅਣਗਿਣਤੀ ਗ੍ਰੰਥਾਂ ਦੇ ਪੜ੍ਹਨ ਦਾ ਫਲ ਹੈ। ਇੱਕ ਵਿੱਚ ਅਨੇਕ ਭਾਵਨਾ ਦੇਖਣੀ, ਅਰਥਾਂ ਵਿੱਚ ਕਈ ਕੁਛ ਆ ਜਾਂਦਾ ਹੈ। ਹੁਣ ਕਹਿੰਦੇ ਨੇ ਅਸੰਖੀ ਵੇਦ ਨੇ, ਅਸੰਖ ਵੇਦਾਂ ਦਾ ਪਾਠ ਮੁੱਖ ਦੁਆਰਾ ਪੜ੍ਹਨ ਵਾਲੇ ਵਿਅਕਤੀ ਨੇ, ਅਣਗਿਣਤੀ ਵੇਦ ਪਾਠ ਪੜ੍ਹਨ ਦੀ ਵਿਧੀ ਹੈ, ਅਣਗਿਣਤੀ ਉਹਦਾ ਫਲ ਹੈ। ਅਣਗਿਣਤ ਬੰਦੇ ਪਾਠ ਕਰਦੇ ਸੀ ਵੇਦਾਂ ਦਾ। ਸੋ ਇਸ ਕਰਕੇ ਹਲੇ ਤਾਂ ਇੱਕ ਸ੍ਰਿਸ਼ਟੀ ਦਾ ਵਰਣਨ ਹੋ ਰਿਹਾ ਹੈ ਕਿ ਸ੍ਰਿਸ਼ਟੀ ਕਿੰਨੇ ਤਰ੍ਹਾਂ ਦੀ ਆ, ਉਹ ਕੌਣ ਲੋਕ ਕੀ ਕੀ ਕਰਦੇ ਨੇ। ਅਸੰਖ ਯੋਗ ਮਨ ਰਹਿ ਉਦਾਸ, ਅਣਗਿਣਤ ਪ੍ਰਕਾਰ ਦੇ ਯੋਗ ਨੇ, ਯੋਗ ਦੇ ਕਰਨ ਵਾਲੇ ਵੀ ਅਣਗਿਣਤ ਨੇ, ਯੋਗ ਦੀਆਂ ਵਿਧੀਆਂ, ਯੋਗ ਦੇ ਫਲ। ਸੋ ਅਣਗਿਣਤੀ ਯੋਗੀ ਮਨ ਕਰਕੇ ਸੰਸਾਰ ਵੱਲੋਂ ਉਦਾਸੀਨ ਨੇ, ਉਪਰਾਮ ਰਹਿੰਦੇ ਨੇ। ਅਣਗਿਣਤ ਪਦਾਰਥ ਦੀ ਜਿਹੜੀ ਇਸ ਤਰੀਕੇ ਨਾਲ ਮਨ ਰਹਿ ਹੈ ਉਦਾਸ, ਉਦਾਸ ਹੀ ਰਹਿਣਾ ਮਨ ਦੇ ਅੰਦਰ, ਅਣਗਿਣਤੀ ਮਨ ਕਰਕੇ ਉਦਾਸਤਾਈ ਵਿੱਚ ਰਹਿਣ ਵਾਲੇ ਨੇ। ਅਣਗਿਣਤੀ ਉਦਾਸ ਦੀ ਵਿਧੀ ਹੈ, ਉਹਦਾ ਫਲ ਵੀ ਹੈ। ਇਉਂ ਸਾਰੀਆਂ ਪੰਕਤੀਆਂ ਵਿੱਚ ਆਈ ਜਾਣਾ, ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਹੀ ਐਸੇ ਭਗਤ ਨੇ ਜੋ ਸ਼ੁਭ ਗੁਣਾਂ ਨੂੰ ਵਿਚਾਰ ਕੇ ਗਿਆਨ ਨੂੰ ਪ੍ਰਾਪਤ ਕਰਦੇ ਨੇ, ਔਰ ਅਸੰਖ ਪ੍ਰਕਾਰ ਦੀ ਭਗਤੀ ਹੈ। ਉਹਦੇ ਵਿੱਚ ਨੌ ਪ੍ਰਕਾਰ ਦੀ ਭਗਤੀ, ਨੌ ਪ੍ਰਕਾਰ ਦੀ ਭਗਤੀ ਦੇ ਕਰਨ ਵਾਲੇ ਮਨੁੱਖ ਨੇ। ਹੁਣ ਆਪਾਂ ਲੜੀਵਾਰ ਕਥਾ ਕਰਦੇ ਹਾਂ, ਇੱਕ ਚੀਜ਼ ਆਪਾਂ ਇੱਕੋ ਵਾਰ ਹੀ ਸੁਣਾਵਾਂਗੇ। ਹਰ ਵਾਰੀ ਨੌ ਪ੍ਰਕਾਰ ਦੀ ਭਗਤੀ ਨਹੀਂ ਅੱਗੇ ਸੁਣਾਉਣੀ, ਇੱਕੋ ਵਾਰ ਸੁਣਾ ਦੇਣੀ ਅਤੇ ਹਰ ਵਾਰੀ ਸਾਰੀਆਂ ਚੀਜ਼ਾਂ ਨੂੰ ਇਕੱਠੀ ਕੱਢ ਕੇ ਇੱਕੋ ਹੀ MP3 ਬਣਾ ਲਾਂਗੇ। ਨਵਦਾ ਭਗਤੀ ਕੀ ਹੁੰਦੀ ਹੈ? ਅੱਜ ਨਵਦਾ ਭਗਤੀ ਦੀ ਵਿਚਾਰ ਹੀ ਕਰ ਰਹੇ ਹਾਂ ਆਪਾਂ। ਇੱਕ ਭਗਤੀ ਹੈ ਸ਼ਰਵਣ ਭਗਤੀ, ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਇਹ ਨੌ ਤਰ੍ਹਾਂ ਦੀ ਭਗਤੀ। ਸ਼ਰਵਣ ਭਗਤੀ ਪ੍ਰੀਸ਼ਤ ਨੇ ਕੀਤੀ, ਕਾਗ ਭਸੁੰਡ ਨੇ ਕੀਤੀ ਹੈ। ਸ਼ਰਵਣ ਭਗਤੀ ਕੀ ਹੁੰਦੀ? ਸਿਰਫ ਬਹਿ ਕੇ ਸੁਣਨਾ, ਬਸ ਸੁਣੇ ਹੋਏ ਨੂੰ ਕੰਨਾਂ ਰਾਹੀਂ ਅੰਦਰ ਲਿਜਾਣਾ ਅਤੇ ਉਹਨੂੰ ਕਮਾਉਣਾ। ਉਹਨਾਂ ਨੇ ਕੁਛ ਨਹੀਂ ਕਰਨਾ ਹੋਰ, ਸ਼ਰਵਣ ਮੰਨਣ ਅਧਿਆਸਨ ਕਰਨਾ। ਜੋ ਕੱਲ੍ਹ ਆਇਆ ਸੀ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਵਸਾਉਣਾ ਉਹਨਾਂ ਨੇ ਸੁਣ ਕੇ ਚੁੱਪ ਕਰਕੇ ਉੱਠ ਕੇ ਚਲੇ ਜਾਣਾ ਅਤੇ ਕਮਾਉਣਾ। ਅਤੇ ਜਿਨ੍ਹਾਂ ਨੇ ਸ਼ਰਵਣ ਕਰਕੇ ਫਿਰ ਦੂਜੇ ਕੰਮ 'ਚੋਂ ਕੱਢਣਾ ਹੁੰਦਾ, ਕਿਸੇ ਨੇ ਮੂੰਹ ਦੇ ਰਾਹੀਂ ਉਹਨੂੰ ਉਲਟਾ ਕੇ ਸ਼ੰਕਾ ਰੂਪ ਵਿੱਚ ਤਬਦੀਲ ਕਰ ਦੇਣਾ ਹੁੰਦਾ, ਉਹ ਅਲੱਗ ਕਿਸਮ ਦੇ। ਪਰ ਸ਼ਰਵਣ ਭਗਤੀ ਹੈ ਜਿਹਨੇ ਸੁਣ ਕੇ ਹਜ਼ਮ ਕਰ ਲਿਆ। ਮਹਾਰਾਜ ਕਹਿੰਦੇ ਨੇ ਜੇ ਕੋ ਖਾਵੈ ਜੇ ਕੋ ਭੁੰਚੈ, ਜੇ ਕੋ ਖਾਂਦਾ ਜੇ ਕੋ ਭੁੰਚੈ ਹਜ਼ਮ ਕਰਦਾ, ਤਿਸਕਾ ਹੋਏ ਉਧਾਰੋ। ਸ਼ਰਵਣ ਕਰਨਾ ਕੀਰਤਨ ਨੂੰ, ਕਥਾ ਨੂੰ, ਗੁਰਬਾਣੀ ਨੂੰ ਸੁਣ ਕੇ ਹਿਰਦੇ ਵਿੱਚ ਹਜ਼ਮ ਕਰ ਲੈਣਾ, ਭਾਵ ਨੂੰ ਮੰਨਣਾ, ਕਮਾਉਣਾ। ਅਤੇ ਇੱਕ ਉਹ ਲੋਕ ਨੇ ਜਿਹੜੇ ਭੁੰਚ ਕੇ ਖਾ ਕੇ ਭੁੰਚਦੇ ਨਹੀਂ, ਹਜ਼ਮ ਨਹੀਂ ਕਰਦੇ। ਉਹ ਹਜ਼ਮ ਨਾ ਕਰਨ ਦੀ ਜਗ੍ਹਾ ਦੇ ਉੱਤੇ ਜਿਵੇਂ ਬੱਚਾ ਗਲਤੀਆਂ ਕਰਦਾ ਹੈ, ਇਸ ਤਰ੍ਹਾਂ ਦੁੱਧ ਆਦਿਕ ਪੀ ਕੇ ਬਾਹਰ ਨੂੰ ਕੱਢ ਦਿੰਦਾ। ਇਸੇ ਤਰ੍ਹਾਂ ਲੋਕ ਜਿੰਨਾ ਗਿਆਨ ਲੈਂਦੇ ਨੇ ਉਹਦਾ ਅਗਿਆਨ ਬਣਾ ਕੇ ਬਾਹਰ ਨੂੰ ਕੱਢ ਦਿੰਦੇ ਨੇ। ਲਓ ਜੀ ਆਹ ਗੱਲਾਂ ਤਾਂ ਐਵੇਂ ਬੋਲੀਆਂ ਹੋਈਆਂ, ਆਹ ਗੱਲਾਂ ਤਾਂ ਐਵੇਂ ਲਿਖੀਆਂ ਹੋਈਆਂ, ਆਹ ਤਾਂ ਹੋ ਹੀ ਨਹੀਂ ਸਕਦੀਆਂ ਜੀ। ਇਸ ਤਰੀਕੇ ਨਾਲ ਉਹਨਾਂ ਦੇ ਮਨਾਂ ਦੇ ਅੰਦਰ ਸਾਰਾ ਕੁਝ ਕਾਲਾ ਮਾਲਾ ਜਿਹਾ ਹੋ ਕੇ ਉਹ ਭਗਤੀ ਤੋਂ ਹੀਣ ਹੀ ਹੋ ਜਾਂਦੇ ਨੇ। ਫਿਰ ਹੁੰਦੀ ਸਿਮਰਨ ਭਗਤੀ, ਇਹ ਪ੍ਰਹਿਲਾਦ ਜੀ ਨੇ ਕੀਤੀ ਹੈ। ਸਿਮਰਨ ਕੀਤਾ ਬੈਠ ਕੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਫਿਰ ਅਰਚਨ ਭਗਤੀ ਪ੍ਰਿਥੂ ਨੇ ਕੀਤੀ ਹੈ, ਰਾਜਾ ਹੋਇਆ ਪ੍ਰਿਥੂ, ਮੰਨੂ, ਦਲੀਪ ਰਾਜਾ, ਰਘੂ ਰਾਜਾ, ਦਸ਼ਰਥ ਰਾਜਾ, ਇਹ ਰਾਜੇ ਹੋਏ। ਫਿਰ ਸਖਾ ਭਗਤੀ ਹੈ, ਇਹ ਅਰਜਨ ਨੇ ਕੀਤੀ, ਜਿਵੇਂ ਮਿੱਤਰਤਾ ਵਾਲੀ ਭਗਤੀ ਕ੍ਰਿਸ਼ਨ ਜੀ ਨਾਲ। ਉਸ ਤੋਂ ਬਾਅਦ ਜਿਹੜੀ ਹੈ ਦਾਸਾ ਭਗਤੀ ਜਿਹੜੀ ਹੈ, ਇਹ ਹਨੂੰਮਾਨ ਜੀ ਨੇ ਕੀਤੀ। ਹਨੂੰਮਾਨ ਜੀ ਹੁਣ ਵੀ ਦਾਸ ਰੂਪ ਵਿੱਚ ਹੀ ਨੇ, ਬਸ ਦਾਸ ਹੀ ਬਣੇ ਰਹਿਣਾ ਉਹਨਾਂ ਨੇ। ਦਾਸਾ ਭਾਵ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਮਨ 'ਚ ਵਸਿਆ। ਸੋ ਇਸ ਤਰੀਕੇ ਨਾਲ ਅਨਨ ਭਗਤ ਵੀ ਨੇ ਰਾਮ ਚੰਦਰ ਜੀ ਦੇ, ਬਸ ਦੂਜੇ ਨੂੰ ਆਪਣੇ ਮਨ 'ਚ ਹੀ ਨਹੀਂ ਲਿਆਉਣਾ ਹੋਰ ਕਿਸੇ ਨੂੰ, ਦਾਸਾ ਭਾਵ ਧਾਰਨਾ। ਇਸ ਤਰ੍ਹਾਂ ਅਲੱਗ ਅਲੱਗ ਕਿਸਮ ਦੀਆਂ ਭਗਤੀਆਂ ਨੇ। ਕੀਰਤਨ ਭਗਤੀ ਸੁਖਦੇਵ ਜੀ ਨੇ ਕੀਤੀ, ਉਹਨਾਂ ਕੀਰਤਨ ਹੀ ਕਰੀ ਜਾਣਾ, ਕੀਰਤਨ ਹੀ ਕਰੀ ਜਾਣਾ। ਪ੍ਰਾਪਤੀ ਹਰ ਇੱਕ ਭਗਤੀ ਵਿੱਚ ਹੈ। ਇਹ ਕਿਉਂਕਿ ਮਨ ਦੀਆਂ ਬਿਰਤੀਆਂ, ਕਿਸੇ ਦਾ ਜੀ ਕੀਰਤਨ ਕਰਨ ਨੂੰ ਕਰਦਾ, ਕਿਸੇ ਦਾ ਸੁਣਨ ਨੂੰ ਕਰਦਾ, ਕਿਸੇ ਦਾ ਜੀ ਕਰਦਾ ਮੈਂ ਸਿਮਰਨ ਹੀ ਕਰੀ ਜਾਵਾਂ, ਕੋਈ ਕਹਿੰਦਾ ਮੈਂ। ਸੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਛਿੜਕਾਉ ਹੀ ਕਰੇ, ਆਹ ਕਦੇ ਛਿੜਕਤਾ ਲਿਆ ਕੇ ਸੈਂਟ, ਕਦੇ ਉਹ ਵਰਮਾਲੇ ਧੋਤੇ, ਕਦੇ ਚੌਰ ਸਾਹਿਬ ਇਸ਼ਨਾਨ ਕਰਾਤਾ, ਉਹ ਇਸ ਤਰ੍ਹਾਂ ਹੀ ਲੱਗੇ ਰਹਿੰਦੇ ਨੇ। ਸੋ ਕੋਈ ਐਸੀ ਭਗਤੀ ਕਰਦੇ ਨੇ ਕਿ ਪਾਦ ਸੇਵ, ਚਰਨਾਂ ਦੀ ਸੇਵਾ ਕਰਨੀ। ਇਹ ਲਕਸ਼ਮੀ ਹਰ ਵਕਤ ਵਿਸ਼ਨੂੰ ਦੇ ਚਰਨੀ ਘੁੱਟਦੀ ਰਹਿੰਦੀ ਹੈ, ਇਹ ਲਕਸ਼ਮੀ ਦੀ ਭਗਤੀ ਹੈ। ਬੰਧਨ ਭਗਤੀ ਅਕਰੂਰ ਨੇ ਕੀਤੀ। ਸੋ ਇਸ ਤਰ੍ਹਾਂ ਫਿਰ ਦਾਸਾ ਭਗਤੀ ਆ ਗਈ, ਉਸ ਤੋਂ ਬਾਅਦ ਹੁਣ ਆਤਮ ਨਿਵੇਦਨ ਭਗਤੀ ਬਲ ਰਾਜਾ ਨੇ ਕੀਤੀ। ਇਹ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਭਗਤੀਆਂ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤੀ ਐਸੇ ਭਗਤ ਨੇ ਜੋ ਸ਼ੁਭ ਗੁਣਾਂ ਨੂੰ ਵਿਚਾਰ ਕੇ ਗਿਆਨ ਨੂੰ ਪ੍ਰਾਪਤ ਹੁੰਦੇ ਨੇ। ਅਣਗਿਣਤ ਪ੍ਰਕਾਰ ਦੀ ਭਗਤੀ ਹੈ, ਭਗਤੀ ਕਰਨ ਵਾਲੇ, ਭਗਤੀ ਦੀ ਵਿਧੀ, ਭਗਤੀ ਦਾ ਫਲ, ਅਣਗਿਣਤ ਪ੍ਰਕਾਰ ਦੇ ਕਹਿੰਦੇ ਗੁਣ ਨੇ, ਗੁਣਾਂ ਦੇ ਧਾਰਨ ਵਾਲੇ ਨੇ, ਅਨੇਕ ਪ੍ਰਕਾਰ ਦੇ ਲੋਕ, ਅਨੇਕਾਂ ਗੁਣਾਂ ਦੀਆਂ ਵਿਧੀਆਂ ਅਤੇ ਇਹਨਾਂ ਦੇ ਫਲ ਨੇ। ਅਨੇਕ ਪ੍ਰਕਾਰ ਦੇ ਗਿਆਨ ਹੈ, ਅਨੇਕ ਪ੍ਰਕਾਰ ਦੇ ਗਿਆਨ ਵੇਤਾ ਨੇ ਅਤੇ ਅਨੇਕ ਪ੍ਰਕਾਰ ਗਿਆਨ ਦਾ ਫਲ ਹੈ। ਇੱਕ ਇੱਥੇ ਗਿਆਨ ਦੇ ਨੰਨੇ ਨੂੰ ਔਂਕੜ ਨਹੀਂ ਆਇਆ, ਇਹ ਜਰਨਲ ਨੌਲੇਜ ਹੈ ਗਿਆਨ। ਜਦੋਂ ਨੰਨੇ ਨੂੰ ਔਂਕੜ ਆ ਗਿਆ ਤਾਂ ਬ੍ਰਹਮ ਗਿਆਨ ਹੈ, ਇੱਕ ਪਰਮੇਸ਼ਰ ਦਾ ਗਿਆਨ ਸਿਰਫ। ਇੱਥੇ ਸਿਰਫ ਗੁਣ ਗਿਆਨ ਵਿਚਾਰ, ਜਿਹੜੇ ਗਿਆਨ ਦੀ ਵਾਰਤਾਲਾਪ ਹੈ, ਗੁਣਾਂ ਦੀ ਵਿਚਾਰ ਕਰਦੇ ਨੇ, ਗਿਆਨ ਵਿੱਚ ਵਿਧੀ ਨਹੀਂ। ਸੋ ਭਾਦਰੋਂ ਸੁਦੀ ਚੌਥ ਦਾ ਚੰਦਰਮਾ ਵੇਖਣਾ ਮਨਾ, ਪਰ ਬਦੋ ਬਦੀ ਉਹ ਨੇਤਰ ਉਸ ਵੱਲ ਚਲੇ ਜਾਂਦੇ ਨੇ, ਦਿਸ ਪੈਂਦਾ। ਹੁਣ ਇਹ ਵਿਧੀ ਤੋਂ ਬਗੈਰ ਹੀ ਦਿਸ ਪੈਂਦਾ, ਇਹ ਇੱਕ ਪ੍ਰਮਾਣ ਦੇਣ ਦੀ ਗੱਲ ਹੁੰਦੀ। ਆਪਾਂ ਉਧਰ ਨੂੰ ਨਹੀਂ ਜਾਣਾ, ਸਿਰਫ ਦੱਸਿਆ ਕਿ ਸੁਭਾਵਕ ਮਰਿਆਦਾ ਚਲੋ ਆਪਾਂ ਲੈ ਲੈਂਦੇ, ਪਰਤਰੈ ਰੂਪ ਨਾ ਪੇਖਿਆ ਨੇਤਰ, ਜਾਣ ਬੁੱਝ ਕੇ ਦੇਖਣਾ ਪਾਪ ਹੋ ਜਾਂਦਾ, ਸੋਤੇ ਸਿੱਧ ਉਹਨੂੰ ਗੁਨਾਹ ਨਹੀਂ ਮੰਨਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਨੇਕ ਪ੍ਰਕਾਰ ਦੀਆਂ ਵਿਧੀਆਂ ਨੇ ਇਸ ਸ਼ਾਂਤ ਕੀ ਸ੍ਰਿਸ਼ਟੀ ਦੇ ਅੰਦਰ। ਜਿੱਥੇ ਸ਼ਾਂਤ ਕੀ ਸ੍ਰਿਸ਼ਟੀ ਆ, ਉੱਥੇ ਸਾਰੇ ਸ਼ਾਂਤ ਬਿਰਤੀ ਲੋਕ ਸ਼ਾਂਤ ਵਾਲੇ ਹੀ ਕੰਮ ਕਰਦੇ ਨੇ। ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦਾ ਸੱਤ ਹੈ ਤੇ ਅਣਗਿਣਤ ਪ੍ਰਕਾਰ ਦੇ ਸੱਤ ਦੇ ਧਾਰਨ ਵਾਲੇ ਸੱਤਵਾਦੀ ਲੋਕ ਨੇ। ਅਣਗਿਣਤੀ ਸੱਤ ਦੀ ਵਿਧੀ ਤੇ ਅਣਗਿਣਤ ਪ੍ਰਕਾਰ ਦਾ ਫਲ ਹੈ ਉਹਦਾ। ਅਣਗਿਣਤ ਪ੍ਰਕਾਰ ਦੇ ਦਾਤਾਰ ਤੋਂ ਭਾਵ ਦਾਤਾਂ ਨੇ, ਦਾਤਾਂ ਦੇਣ ਵਾਲੇ ਨੇ, ਦਾਤਾਂ ਦੇਣ ਦੀ ਵਿਧੀ, ਦਾਤਾਂ ਦਾ ਫਲ। ਸਤੀਆਂ ਵੀ ਸੰਸਾਰ ਦੇ ਅੰਦਰ ਅਨੇਕ ਪ੍ਰਕਾਰ ਦੀਆਂ, ਸਤੀਆਂ ਦੀ ਵਿਆਖਿਆ ਸੁਣਨੀ ਤਾਂ ਫਿਰ ਉਹ ਪਹਿਲੀ ਸੀਡੀ ਜਪਜੀ ਸਾਹਿਬ ਦੀ, ਉਹਦੇ ਵਿੱਚ ਸਤੀਆਂ ਦੀ ਬਥੇਰੀ ਵਰਣਨ ਕੀਤੇ ਹੋਏ ਨੇ। ਅਸੰਖ ਸੂਰ ਮੋਹ ਪਕਸਾਰ, ਅਣਗਿਣਤੀ ਮਹਾਤਮਾ ਰੂਪੀ ਸੂਰਬੀਰ ਨੇ ਜੋ ਮੂੰਹ ਦੁਆਰਾ ਸਾਰ ਤੋਂ ਭਾਵ ਆਤਮ ਵਸਤੂ ਨੂੰ ਭਖ ਉਚਾਰਨ ਕਰਦੇ ਨੇ, ਅਥਵਾ ਕਹਿੰਦੇ ਸਾਰ ਹੁੰਦਾ ਲੋਹਾ, ਲੋਹੇ ਵਾਂਗ ਕਠਨ ਜੋ ਮੋਹ ਆਦਿਕ ਨੇ ਉਹਨਾਂ ਨੂੰ ਭਖਣ ਕਰਦੇ ਨੇ। ਜੋ ਮੋਹ ਸਾਰਿਆਂ ਨੂੰ ਸਾੜਦਾ ਹੈ ਉਹਨੂੰ ਅਣਗਿਣਤ ਮਹਾਤਮਾ ਰੂਪ ਸੂਰਮੇ ਭਖਣ ਕਰਦੇ ਨੇ, ਅਥਵਾ ਜਿਹੜਾ ਅਣਗਿਣਤ ਐਸੇ ਸੂਰਬੀਰ ਯੋਧੇ ਨੇ ਜੋ ਜੰਗ ਦੇ ਵਿੱਚ ਮੂੰਹ ਉੱਤੇ ਸਾਰ ਦਾ ਮਤਲਬ ਲੋਹਾ, ਲੋਹੇ ਭਾਵ ਸ਼ਸਤਰਾਂ ਨੂੰ ਭਖ ਹੁੰਦਾ ਸਹਾਰਦੇ ਨੇ, ਕਿਉਂਕਿ ਸੂਰਮੇ ਪ੍ਰਸਾਨੀ ਤਾਂ ਹੁੰਦੇ ਨੇ ਜੇ ਉਹ ਜੰਗ ਭੂਮੀ ਵਿੱਚ ਸ਼ਸਤਰਾਂ ਨੂੰ ਮਾਰ ਕੇ ਆਪ ਵੀ ਸ਼ਸਤਰ ਖਾ ਕੇ ਮਰ ਜਾਣ, ਕੁਰਬਾਨ ਹੋ ਜਾਣ, ਸ਼ਹੀਦ ਹੋ ਜਾਣ। ਉਹ ਬਿਰਤੀ ਵੱਖਰੀ ਹੈ, ਤਮੋ ਗੁਣੀ ਚ ਆ ਜਾਂਦੇ ਨੇ, ਉਹਨਾਂ ਦਾ ਕਰਮ ਹੀ ਐਸਾ ਹੈ। ਸੋ ਰਣ ਦੇਖ ਸੂਰੇ ਚਿੱਤ ਉਲਾਸ, ਜੰਗ ਹੁੰਦਾ ਹੋਵੇ ਸੂਰਮੇ ਦੇ ਡੌਲੇ ਫਰਕਣ ਲੱਗ ਜਾਂਦੇ ਨੇ ਤੇ ਕਾਇਰ ਉੱਥੋਂ ਭੱਜ ਜਾਂਦੇ ਨੇ। ਜਿਹੀ ਜੀ ਬਿਰਤੀ ਹੁੰਦੀ ਹੈ ਉਹ ਉਹੀ ਜੀ ਬਿਰਤੀ ਦਾ ਹੀ ਮਾਲਕ ਹੁੰਦਾ। ਇਸ ਕਰਕੇ ਜਿਹਨੇ ਕੀਰਤਨ ਸਰਵਣ ਕਰਨ ਵਾਲੇ, ਜੇ ਕੀਰਤਨ ਹੁੰਦਾ ਭੱਜ ਕੇ ਆ ਕੇ ਬੈਠ ਜਾਂਦਾ, ਉਹ ਕਹਿੰਦੇ ਮੈਨੂੰ ਤਾਂ ਖਿੱਚ ਲਿਆ ਅੰਦਰ, ਰਹਿ ਨਹੀਂ ਸਕਦੇ ਕੀਰਤਨ ਬਿਨਾਂ, ਕਥਾ ਬਿਨਾਂ, ਸਿਮਰਨ ਬਿਨਾਂ, ਭਗਤੀ ਬਿਨਾਂ। ਅਲੱਗ ਅਲੱਗ ਕਿਸਮ ਦੀਆਂ ਬਿਰਤੀਆਂ ਨੇ, ਵਿਆਹ ਸ਼ਾਦੀਆਂ ਤੇ ਰੱਬ ਦੇ ਪਿਆਰੇ ਦੂਰੋਂ ਹੀ ਕਹਿੰਦੇ ਪਰੇ ਹੀ ਚੰਗੇ ਆ, ਉਹੀ ਘਰੇ ਜਾ ਕੇ ਸ਼ਗਨ ਦੇ ਆਵਾਂਗੇ ਇੱਥੇ ਕਰਨਾ, ਤੇ ਜਿਹੜੇ ਹੁੰਦੇ ਨੇ ਉਹੋ ਜਿਹੇ ਕੰਮਾਂ ਵਾਲੇ ਉਹ ਭੱਜ ਕੇ ਜਾ ਵੜਦੇ ਨੇ ਉੱਥੇ। ਵਾਹ ਬਈ ਵਾਹ, ਇੱਥੇ ਦਾ ਖਾਣ ਪੀਣ ਨੂੰ ਬੜਾ ਸਮਾਨ ਹੈ, ਲਿਟ ਲਿਟ ਜਾਂਦੇ ਆ ਉੱਥੇ। ਬਿਰਤੀਆਂ ਨੇ ਆਪੋ ਆਪਣੇ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ, ਪਰ ਇੱਥੇ ਬਿਰਤੀ ਆਪਾਂ ਸ਼ਾਂਤ ਕੀ ਬਿਰਤੀ ਵਿੱਚ ਹੀ ਚੱਲ ਰਹੇ ਹਾਂ। ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਬਚਨ, ਜਿਵੇਂ ਅਸੰਖ ਸੂਰ ਮੋਹ ਪਕਸਾਰ ਤੇ, ਉਹ ਕਹਿੰਦੇ ਮੈਂ ਤਾਂ ਮੰਗਦਾ ਹੀ ਪਰਮਾਤਮਾ ਦੇਹ ਸ਼ਿਵਾ ਬਰ ਮੋਹੇ, ਇਹ ਹੈ ਸ਼ੁਭ ਕਰਮਨ ਤੇ ਕਮ ਹੋ, ਨਾ ਡਰੋ ਨਾ ਡਰੋ, ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰਸੇ ਕਹੋ ਆਪਣੇ ਹੀ ਮਨ ਕੋਏ, ਲਾਲ ਛਾਉ ਗੁਣ ਤਾਉ ਚਰੋ, ਜਬ ਆਵ ਕੀ ਔਧ ਨਿਦਾਨ ਬਣੈ, ਜਦੋਂ ਜ਼ਿੰਦਗੀ ਦਾ ਅੰਤਿਮ ਸਮਾਂ ਆਵੇ, ਅਤ ਹੀ ਰੰਦ ਮੈਂ ਤਬ ਜੂਝ ਮਰੋ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਅਕਾਲ ਪੁਰਖ ਵਾਹਿਗੁਰੂ ਮੈਨੂੰ ਤਾਂ ਇਹ ਬਖਸ਼ਾਂ ਕਰ, ਸ਼ੁਭ ਕੰਮ ਤੋਂ ਨਾ ਟਲਾਂ ਮੈਂ ਕਦੇ, ਜਦੋਂ ਸ਼ੁਭ ਕੰਮ ਹੋਵੇ ਤਾਂ ਮੈਂ ਤਤਪਰ ਹੋ ਜਾਵਾਂ, ਬਸ ਸ਼ੁਭ ਕੰਮ ਹਮੇਸ਼ਾ ਕਰਦਾ ਰਹਾਂ। ਅਸੰਖ ਮੋਨ ਲਿਵ ਲਾਏ ਤਾਰ, ਅਨੇਕ ਪ੍ਰਕਾਰ ਦੇ ਅਣਗਿਣਤ ਹੀ ਲੋਕ ਨੇ, ਅਨੇਕ ਤਰ੍ਹਾਂ ਦਾ ਪਹਿਲਾਂ ਮੌਨ ਹੀ ਹੈ, ਗੁੰਗ ਮੌਨ, ਜੜ ਮੌਨ, ਕਈ ਤਰ੍ਹਾਂ ਦੇ ਮੌਨ ਆ ਜਾਂਦੇ ਨੇ, ਫਿਰ ਮੌਨ ਦੇ ਧਾਰਨ ਵਾਲੇ ਅਨੇਕਾਂ ਤਰ੍ਹਾਂ ਦੇ ਮੌਨੀ, ਉਹਦੀਆਂ ਵਿਧੀਆਂ, ਉਹਦੇ ਫਲ ਤਰ੍ਹਾਂ ਤਰ੍ਹਾਂ ਦੇ। ਲਿਵ ਲਾਏ ਤਾਰ, ਜੋ ਲਿਵ ਨੂੰ ਲਗਾ ਕੇ ਆਪ ਤਰਦੇ ਨੇ, ਹੋਰਨਾਂ ਨੂੰ ਤਾਰਦੇ ਨੇ, ਅਣਗਿਣਤ ਇਹੋ ਜਿਹੇ ਮੌਨੀਆਂ ਜੋ ਤੇਲ ਧਾਰਾ ਵਾਂਗੂ ਇੱਕ ਰਸ ਲਿਵ ਲਗਾਉਂਦੇ ਨੇ, ਮੌਨ ਰੱਖਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ। ਇੱਕ ਪਖੰਡੀ ਮੌਨੀ ਵੀ ਹੁੰਦੇ ਨੇ। ਸੋ ਮਹਾਰਾਜ ਕਹਿੰਦੇ ਨੇ ਮੌਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੱਠਾ, ਉਹ ਵੀ ਨੇ ਜੇ ਹਿਰਦੇ ਵਿੱਚ ਕਲਪਨਾ ਦੀਆਂ ਗੱਠਾਂ ਬੰਨ੍ਹ ਕੇ ਬੈਠ ਜਾਣਾ, ਬੋਲਣ ਨੂੰ ਜੀ ਕਰਦਾ ਪਰ ਬੋਲਦੇ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੰਖ ਮੌਨ ਲਿਵ ਲਾਏ ਤਾਰ, ਉਹ ਤੇਲ ਧਾਰਾ ਵੱਤ ਆਪਣੀ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਚੁੱਪ ਰਹਿੰਦੇ ਨੇ ਸੰਸਾਰ ਵੱਲੋਂ। ਪਰ ਸਤਿਗੁਰੂ ਕਹਿੰਦੇ ਨੇ ਮੇਰੇ ਕਾਨੂੰਨ ਅਨੁਸਾਰ ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਹਾਂ ਲਿਵਤਾਰ। ਕਹਿੰਦੇ ਨੇ ਹੁਣ ਅੰਦਰੋਂ ਜਿਹੜਾ ਮਨ ਹੈ ਨਾ, ਉਹ ਨਹੀਂ ਚੁੱਪ ਹੁੰਦਾ, ਅੰਦਰਲਾ ਮਨ ਬੋਲੀ ਜਾਂਦਾ, ਬਾਹਰਲਾ ਮਨ ਚੁੱਪ ਰਹਿੰਦਾ। ਇਸ ਕਰਕੇ ਅੰਤਰੀਵ ਮਨ ਨੂੰ ਚੁੱਪ ਕਰਾਉਣਾ ਵੱਡੀ ਚੀਜ਼ ਹੁੰਦੀ ਹੈ। ਜਦੋਂ ਅੰਦਰੋਂ ਮਨ ਚੁੱਪ ਹੋ ਗਿਆ ਤਾਂ ਵੈਸੇ ਹੀ ਹੋ ਜਾਂਦਾ ਸਾਰਾ ਕੁਛ। ਕੁਦਰਤ ਕਵਣ ਕਹਾ ਵਿਚਾਰ, ਕਹਿੰਦੇ ਕੁਦਰਤ ਕੀ ਚੀਜ਼ ਹੈ ਜੋ ਉਸਦੇ ਵਿਚਾਰ ਨੂੰ ਕਹਿ ਸਕੇ। ਅਥਕਾ ਕੁਦਰਤ ਹੁੰਦੀ ਸ਼ਕਤੀ, ਮੇਰੀ ਕੀ ਸ਼ਕਤੀ ਹੈ ਜਿਹੜਾ ਮੈਂ ਪਰਮਾਤਮਾ ਦੇ ਵਿਚਾਰ ਨੂੰ ਕਹਿ ਸਕਾਂ ਕਿ ਵਿਚਾਰ ਦੇ ਰਾਰੇ ਨੂੰ ਔਂਕੜ ਕਰਕੇ ਪਰਮਾਤਮਾ ਦਾ ਵਿਚਾਰ ਹੈ। ਇੱਕ ਰਾਰੇ ਨੂੰ ਔਂਕੜ ਤੋਂ ਬਿਨਾਂ ਹੋਊਗਾ ਤਾਂ ਉਹ ਸਾਰੇ ਆਮ ਵਿਚਾਰ। ਕਵਣ ਕਹਾਂ ਵਿਚਾਰ ਪਰਮਾਤਮਾ ਬਾਰੇ ਮੇਰੀ ਕੀ ਸ਼ਕਤੀ, ਕੁਦਰਤ ਵੀ ਕੀ ਉਹਦੀ ਸ਼ਕਤੀ ਨੂੰ ਕਹਿ ਸਕਦੀ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਕਹਿੰਦੇ ਉਹ ਵਾਹਿਗੁਰੂ ਦਾ ਇੱਕ ਰੋਮ ਵੀ ਮੈਂ ਕਥਨ ਨਹੀਂ ਕਰ ਸਕਦਾ, ਇੱਕ ਵਾਰ ਵੀ ਉਹ ਤੋਂ ਵਾਰਿਆ ਨਹੀਂ ਜਾ ਸਕਦਾ। ਬਸ ਮੈਂ ਤਾਂ ਉਸ ਵਾਹਿਗੁਰੂ ਨੂੰ ਨਿਰੰਕਾਰ ਜੀ ਨੂੰ ਇਹੀ ਬੇਨਤੀ ਕਰਦਾ ਜੀ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਉਹਦੇ ਭਾਣੇ ਦੇ ਅੰਦਰ ਰਹਿਣਾ, ਜੋ ਤੁਹਾਨੂੰ ਭਾਉਂਦਾ ਉਹੀ ਕਾਰ ਚੰਗੀ। ਰੌਲਾ ਪਾਇਆ ਵੀ ਹੁੰਦਾ ਕੁਛ ਨਹੀਂ। ਕਈ ਲੋਕ ਦੇਖੋ ਅਰਦਾਸਾਂ ਕਰਦੇ, ਮੇਰਾ ਆਹ ਹਟਾ ਦਿਓ, ਮੇਰਾ ਐਂ ਕਰ ਦਿਓ, ਮੇਰਾ ਐਂ ਕਰ ਦਿਓ। ਕਈਆਂ ਨੂੰ ਕਈ ਸਾਲ ਲੰਘ ਗਏ ਨਹੀਂ ਹਟਿਆ ਉਹਨਾਂ ਦਾ, ਇੱਦਾਂ ਵੀ ਹੁੰਦਾ। ਕਿਉਂ? ਪਰਮੇਸ਼ਰ ਕਹਿੰਦੇ ਜੋ ਮੈਂ ਲਿਖਿਆ ਹੈ ਤੈਨੂੰ ਭੁਗਤਾਉਣਾ ਹੈ, ਤੂੰ ਇਹ ਗੱਲ ਛੱਡ ਦੇ, ਜਿੱਦ ਛੱਡ ਦੇ, ਤੂੰ ਇਹ ਜਿੱਦ ਨਾ ਕਰ। ਬੰਦੇ ਨੂੰ ਜਦੋਂ ਫਿਰ ਪਹਿਲਾਂ ਤਾਂ ਕੰਮ ਕਹਿਣਾ, ਫਿਰ ਕੰਮ ਹੋਣਾ ਨਾ, ਫਿਰ ਟੁੱਟ ਜਾਣਾ। ਮਹਾਰਾਜ ਕਹਿੰਦੇ ਤੁਸੀਂ ਭਾਣੇ 'ਚ ਹੀ ਰਹੋ, ਕੁਛ ਵੀ ਨਾ ਮੈਨੂੰ ਕਹੋ, ਮੈਨੂੰ ਸਭ ਦਿਖਦਾ। ਜੇ ਤੁਸੀਂ ਭਗਤੀ ਕਰੀ ਜਾਓਗੇ ਤਾਂ ਮੈਨੂੰ ਵੀ ਦਿਖਦਾ ਕਿ ਭਗਤ ਦਾ ਆਹ ਦਰਦ ਹੁੰਦਾ, ਭਗਤ ਨੂੰ ਆਹ ਤਕਲੀਫ ਹੈ। ਭਗਤ ਕਹਿੰਦੇ ਜੇ ਮੈਂ ਭੁਗਤਾ ਤਾ ਤੇਰਾ ਲੇਖਾ ਮਿਟਾ ਦਿਆਂਗਾ। ਹੁਣ ਲਿਖਿਆ ਹੋਇਆ ਮਿਟ ਨਹੀਂ ਸਕਦਾ, ਉਹਨੂੰ ਹਲਕਾ ਕਰਕੇ ਭੁਗਤਾ ਦਿੰਦਾ, ਸੁਪਨੇ 'ਚ ਭੁਗਤਾ ਦਿੰਦਾ, ਥੋੜੇ ਜਿਹੇ ਕਰਮ ਨਾਲ ਭੁਗਤਾ ਦਿੰਦਾ। ਉਹ ਭੁਗਤਾਉਣਾ ਤਾਂ ਤੇਰਾ ਪੈਣਾ ਹੀ ਆ ਮੈਨੂੰ। ਸੋ ਇਸ ਕਰਕੇ ਭੁਗਤਣਾ ਹੀ ਚੰਗਾ। ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਇਉਂ ਤਾਂ ਮਹਾਰਾਜ ਸਾਰਾ ਕੁਛ ਮੇਟ ਸਕਦੇ ਸੀ, ਨਾ ਆਨੰਦਪੁਰ ਸਾਹਿਬ ਜੰਗ ਹੁੰਦਾ, ਨਾ ਸਾਹਿਬਜ਼ਾਦੇ ਸ਼ਹੀਦ ਹੁੰਦੇ, ਨਾ ਕੋਈ ਤੱਤੀਆਂ ਤਵੀਆਂ 'ਤੇ ਬਹਿੰਦੇ ਮਨ ਫੇਰ ਦਿੰਦੇ ਉਹਨਾਂ ਦੇ, ਨਾ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ, ਨਾ ਪਿੰਜਰਿਆਂ 'ਚ ਬੈਠਦੇ, ਨਾ ਫਿਰ ਬੰਦ ਬੰਦ ਕਟਾਉਂਦੇ। ਕਿਆ ਬਾਬਾ ਦੀਪ ਸਿੰਘ ਸ਼ਕਤੀ ਨਹੀਂ ਸੀ? ਕਿਆ ਭਾਈ ਮਤੀ ਦਾਸ ਨਹੀਂ ਤਾਕਤ? ਭਾਈ ਦਿਆਲਾ ਜੀ 'ਚ, ਭਾਈ ਸਤੀ ਰਾਮ ਜੀ 'ਚ ਇੱਕ ਨਿਗਾਹ ਨਾਲ ਧਰਤੀ ਗਰਕ ਕਰ ਸਕਦੇ, ਇੰਨੀ ਤਾਕਤ। ਪਰ ਨਹੀਂ, ਹੁਕਮ ਹੋਇਆ ਕਹਿੰਦੇ ਜੋ ਤੁਧ ਭਾਵ ਹੈ ਸਾਹੀ ਭਰੀ ਕਰ। ਤੈਨੂੰ ਇਹ ਭਾਉਂਦਾ ਕਿ ਮੇਰਾ ਸਿੰਘ ਜੰਗ ਕਰੇ ਤੇ ਸ਼ਹੀਦ ਹੋਵੇ ਜੰਗ ਦੇ ਵਿੱਚ, ਜਦ ਇਹਦਾ ਖੂਨ ਡੁੱਲੇਗਾ ਤਾਂ ਮੈਨੂੰ ਆਨੰਦ ਆਵੇਗਾ, ਇਹ ਮੈਨੂੰ ਸੀਸ ਦੇਵੇਗਾ। ਇਸ ਕਰਕੇ ਬਾਣੀ ਦੀ ਤੁਕ ਵੀ ਸਫਲੀ ਕਰਨੀ ਸੀ, ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਆ ਲਓ ਮਹਾਰਾਜ, ਜੇ ਸਿਰ ਲੈਣਾ ਆ ਹਾਜ਼ਰ ਹੈ, ਬੰਦ ਬੰਦ ਕਟਾਉਣਾ ਤਾਂ ਹਾਜ਼ਰ ਹੈ, ਜੇ ਤੈਨੂੰ ਭਾਉਂਦਾ ਤਾਂ ਸਾਰਾ ਕੁਝ ਹਾਜ਼ਰ ਹੈ, ਪਿੱਛੇ ਨੂੰ ਨਹੀਂ ਭੱਜਣਾ। ਇਸ ਕਰਕੇ ਜਿਵੇਂ ਤੁਹਾਨੂੰ ਭਾਉਂਦਾ, ਤੂੰ ਸਦਾ ਸਲਾਮਤ ਨਿਰੰਕਾਰ। ਔਰ ਇਉਂ ਨਿਸ਼ਚਾ ਕਰ ਲਓ ਕਿ ਨਿਰੰਕਾਰ ਸਦਾ ਹੀ ਪੱਕਾ ਹੈ, ਸਤੂਪ ਹੈ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਉਂ ਇਸ ਪੌੜੀ 'ਚ 138 ਅੱਖਰਾਂ ਦੁਆਰਾ ਉਪਦੇਸ਼ ਹੋਇਆ।